ਸਲੋਕ ਮਹੱਲਾ ਚੌਥਾ। ਸਭ ਰਸ ਤਿਨਕੈ ਹਿਰਦੈ ਹੈ, ਜਿਨ ਹਰ ਵਸਿਆ ਮਨ ਮਾਹੇ, ਹਰ ਦਰਗਹਿ ਤੇ ਮੁਖ ਉਜਲੇ, ਤਿਨ ਕਉ ਸਭ ਦੇਖਣ ਜਾਹੇ। ਜਿਨ ਨਿਰਭਉ ਨਾਮ ਧਿਆਇਆ, ਤਿਨ ਕਉ ਭਉ ਕੋਈ ਨਾਹੇ, ਹਰ ਉੱਤਮ ਤਿਨੀ ਸਰੇਵਿਆ, ਜਿਨ ਕਉ ਧੁਰ ਲਿਖਿਆ ਆਹੇ। ਤੇ ਹਰ ਦਰਗਹਿ ਪਹਿਨਾਈ ਹੈ, ਜਿਨ ਹਰ ਉਠਾ ਮਨ ਮਾਹੇ, ਓਏ ਆਪ ਤਰੇ ਸਭ ਕੁਟੰਬ ਸਿਓ, ਤਿਨ ਪਿੱਛੇ ਸਭ ਜਗਤ ਛਡਾਹੇ। ਜਨ ਨਾਨਕ ਕਉ ਹਰ ਮੇਲ ਜਨ, ਤਿਨ ਵੇਖ ਵੇਖ ਹਮ ਜੀਵਾਹੇ। ਮਹੱਲਾ ਚੌਥਾ। ਸਾ ਧਰਤੀ ਭਈ ਹਰਿਆਵਲੀ, ਜਿੱਥੈ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ
ਧਿਆਨ ਨਾਲ ਜਿਵੇਂ ਭਾਈ ਸਾਹਿਬ ਨੇ ਪੜ੍ਹਿਆ ਹੈ, ਧਰਤੀ ਹੀ ਕਰਨਾ ਹੈ। ਅਣਜਾਣਪੁਣੇ ਵਿੱਚ ਸਾ ਧਰਤ ਭਈ ਹਰਿਆਵਲੀ ਵੀ ਕਈ ਕਰ ਜਾਂਦੇ ਹਨ, ਪਰ ਇੱਥੇ ਧਿਆਨ ਰੱਖੋ, ਬਿਹਾਰੀ ਲੱਗੀ ਹੈ ਤੱਤੇ ਨੂੰ, ਸਾ ਧਰਤੀ ਭਈ ਹਰਿਆਵਲੀ।
ਸਾ ਧਰਤੀ ਭਈ ਹਰਿਆਵਲੀ, ਜਿੱਥੈ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ।
ਜਿੱਥੇ ਗਿਆਨੀ ਜੀ ਨੇ ਧਰਤੀ ਪਾਠ ਵੱਲ ਆਪ ਜੀ ਦਾ ਧਿਆਨ ਦਵਾਇਆ ਹੈ, ਪ੍ਰਚਲਿਤ ਧਰਤ ਪੜ੍ਹੀ ਜਾਂਦੇ ਨੇ ਪਰ ਧਰਤੀ ਪਾਠ ਸ਼ੁੱਧ ਹੈ, ਉੱਥੇ ਹਰਿਆਵਲੇ ਹਰਿਆਵਲੀ ਇਹ ਬਿਹਾਰੀ ਵੱਲ ਵੀ ਖਿਆਲ ਰੱਖਣਾ ਹੈ। ਆਮ ਤੌਰ 'ਤੇ ਹਰਿਆਵਲੀ ਜਾਂ ਹਰਿਆਵਲੇ ਪੜ੍ਹ ਜਾਂਦੇ ਨੇ, ਇਉਂ ਨਹੀਂ ਕਰਨਾ। ਹਰਿਆਵਲੀ ਬਿਹਾਰੀ ਲੱਗੀ ਹੋਈ ਹੈ, ਇਸੇ ਤਰ੍ਹਾਂ ਪੜ੍ਹਨਾ ਹੈ ਜੀ।
ਹਾਂਜੀ। ਧਨ ਧਨ ਪਿਤਾ ਧਨ ਧਨ ਕੁਲ, ਧਨ ਧਨ ਸੋ ਜਨਨੀ।
ਧਨ ਧਨ ਪਿਤਾ ਧਨ ਧਨ ਪਿਤਾ ਧਨ ਧਨ ਕੁਲ, ਧਨ ਧਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਹਾਂਜੀ।
ਧਨ ਧਨ ਪਿਤਾ ਧਨ ਧਨ ਕੁਲ, ਧਨ ਧਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧਨ ਧਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿੱਠਾ, ਤਿਨਾ ਲਏ ਛਡਾਏ। ਹਰ ਸਤਿਗੁਰ ਮਿਲ ਹੋ ਦਇਆ ਕਰ, ਜਨ ਨਾਨਕ ਧੋਵੈ ਪਾਏ ਪੌੜੀ। ਸੱਚ ਸੱਚਾ ਸਤਿਗੁਰ ਅਮਰ ਹੈ, ਜਿਸ ਅੰਦਰ ਹਰ ਓਰ ਧਾਰਿਆ, ਸੱਚ ਸੱਚਾ ਸਤਿਗੁਰ ਪੁਰਖ ਹੈ, ਜਿਨ ਕਾਮ ਕ੍ਰੋਧ ਬਿਖ ਮਾਰਿਆ। ਜਾ ਡਿੱਠਾ ਪੂਰਾ ਸਤਿਗੁਰੂ, ਤਾਂ ਅੰਦਰੋ ਮਨ ਸਾਧ ਹਾਰਿਆ, ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਵਾਰਿਆ। ਗੁਰਮੁਖ ਜਿੱਤਾ ਮਨਮੁਖ ਹਾਰਿਆ। ਸਲੋਕ ਮਹੱਲਾ ਚੌਥਾ। ਕਰ ਕਿਰਪਾ ਸਤਿਗੁਰ ਮੇਲਿਓਨ, ਮੁਖ ਗੁਰਮੁਖ ਨਾਮ ਧਿਆਏ ਸੀ, ਸੋ ਕਰੇ ਜੇ ਸਤਿਗੁਰ ਭਾਵ ਸੀ, ਗੁਰ ਪੂਰਾ ਘਰੀ ਵਸਾਏ ਸੀ। ਜਿਨ ਅੰਦਰ ਨਾਮ ਨਿਧਾਨ ਹੈ, ਤਿਨ ਕਾ ਭਉ ਸਭ ਗਵਾਏ ਸੀ, ਜਿਨ ਰੱਖਣ ਕਉ ਹਰ ਆਪ ਹੋਏ। ਹੋਰ ਕੇਤੀ ਝੱਖ ਝੱਖ ਜਾਏ ਸੀ, ਜਨ ਨਾਨਕ ਨਾਮ ਧਿਆਏ ਤੂੰ, ਹਰ ਹਲਤ ਪਲਤ ਛੋਡਾਏ ਸੀ। ਮਹੱਲਾ ਚੌਥਾ। ਗੁਰਸਿੱਖਾਂ ਕਹਿ ਮਨ ਭਾਵ ਦੀ, ਗੁਰ ਸਤਿਗੁਰ ਕੀ ਵਡਿਆਈ, ਹਰ ਰੱਖ ਹੋ ਪੈਜ ਸਤਿਗੁਰੂ ਕੀ, ਨਿਤ ਚੜ੍ਹੈ ਸਵਾਈ। ਗੁਰ ਸਤਿਗੁਰ ਕਹਿ ਮਨ ਪਾਰ ਬ੍ਰਹਮ ਹੈ, ਪਾਰ ਬ੍ਰਹਮ ਛਡਾਈ, ਗੁਰ ਸਤਿਗੁਰ ਤਾਣ ਦੀ ਬਾਣ ਹਰ, ਤਿਨ ਸਭ ਆਣ ਨਿਵਾਈ, ਜਿਨੀ ਡਿੱਠਾ ਮੇਰਾ ਸਤਿਗੁਰ ਭਾਉ ਕਰ, ਤਿਨ ਕੇ ਸਭ ਪਾਪ ਗਵਾਈ। ਹਰ ਦਰਗਹਿ ਤੇ ਮੁਖ ਉਜਲੇ, ਬਹੁ ਸੋਭਾ ਪਾਈ, ਜਨ ਨਾਨਕ ਮੰਗੈ ਧੂੜ ਤਿਨ, ਜੋ ਗੁਰ ਕੇ ਸਿੱਖ ਮੇਰੇ ਭਾਈ ਪੌੜੀ। ਹਉ ਆਖ ਸਲਾਹੀ ਸਿਫਤ ਸੱਚ, ਸੱਚ ਸੱਚੇ ਕੀ ਵਡਿਆਈ, ਸਲਾਹੀ ਸੱਚ ਸਲਾਹ ਸੱਚ, ਸੱਚ ਕੀਮਤ ਕਿਨੈ ਨਾ ਪਾਈ। ਸੱਚ ਸੱਚਾ ਰਸ ਜਿਨੀ ਚਖਿਆ, ਸੇ ਤ੍ਰਿਪਤ ਰਹੇ ਆਗਾਈ, ਇਹੋ ਹਰ ਰਸ ਸੇਈ ਜਾਣ ਦੇ ਜਿਉਂ, ਇਹੋ ਹਰ ਰਸ ਸੇਈ ਜਾਣਦੇ, ਜਿਉ ਗੂੰਗੈ ਮਿਠਿਆਈ ਖਾਈ, ਗੁਰ ਪੂਰੈ ਹਰ ਪ੍ਰਭ ਸੇਵਿਆ, ਮਨ ਵੱਜੀ ਵਾਧਾਈ। ਸਲੋਕ ਮਹੱਲਾ ਚੌਥਾ ਜਿਨ੍ਹਾਂ ਅੰਦਰ ਉਮਰ ਥਲ ਸੇ ਜਾਣਨ ਸੂਲੀਆ ਹਰ ਜਾਣ ਹੈ ਸੇ ਬਿਰਹ ਹਉ ਤਿਨ ਵਿਟਹੋ ਸਾਧ ਘੁੰਮ ਘੋਲੀਆ ਹਰ ਮੇਲ ਹੋ ਸੱਜਣ ਪੁਰਖ ਮੇਰਾ ਸਿਰ ਤਿਨ ਵਿਟਹੋ ਤਲ ਰੋਲੀਆ ਜੋ ਸਿੱਖ ਗੁਰ ਕਾਰ ਕਮਾਵ ਹੈ ਹਉ ਗੁਲਮ ਤਿਨਾ ਕਾ ਗੋਲੀਆ ਹਰ ਰੰਗ ਚੁਲੂ ਲੈ ਜੋ ਰਤੇ ਤਿਨ ਭਿੰਨੀ ਹਰ ਰੰਗ ਚੋਲੀਆ ਕਰ ਕਿਰਪਾ ਨਾਨਕ ਮੇਲ ਗੁਰ ਪਹਿ ਸਿਰ ਵੇਚਿਆ ਮੋਲੀਆ ਮਹੱਲਾ ਚੌਥਾ।
ਸਾ ਸੰਗਤ ਜੀ, ਉੱਪਰ ਸਲੋਕ ਵਿੱਚ ਜੋ ਪਾਠ ਆਇਆ ਸੀ ਇਹ ਹਰ ਰਸ ਸੇਈ ਜਾਣਦੇ ਜਿਉ ਗੂੰਗੈ ਮਿਠਿਆਈ ਖਾਈ। ਲਗਾ ਮਾਤਰਾ ਦਾ ਖਿਆਲ ਰੱਖਣਾ, ਗੱਗੇ ਨੂੰ ਬਲੈਂਕੜ ਹਨ ਉੱਤੇ ਟਿੱਪੀ ਹੈ, ਫਿਰ ਅੱਗੇ ਗੱਗੇ ਨੂੰ ਦੁਲਾਵਾਂ ਹਨ, ਕਈ ਗੂੰਗੇ ਕਹਿ ਦਿੰਦੇ ਨੇ। ਗੂੰਗੇ ਕਹਿਣ ਨਾਲ ਔਂਕੜ ਵੀ ਇੱਕ ਅਤੇ ਲਾਮ ਵੀ ਇੱਕ ਰਹਿ ਜਾਂਦੀ ਹੈ। ਜੇ ਗੂੰਗੇ ਕਹਿ ਦਈਏ ਤਾਂ ਗੱਗੇ ਦੀ ਔਂਕੜ ਇੱਕ ਰਹਿ ਜਾਵੇਗੀ, ਜੇ ਗੂੰਗੇ ਵੀ ਕਹਿ ਦਈਏ ਤਾਂ ਫਿਰ ਵੀ ਤਾਂ ਵੀ ਲਾਮ ਇੱਕ ਰਹਿ ਜਾਵੇਗੀ। ਬਲੈਂਕੜ ਅਤੇ ਦੁਲਾਮ ਦੋਹਾਂ ਦੇ ਉਚਾਰਨ ਦਾ ਖਿਆਲ ਰੱਖ ਕੇ ਪਾਠ ਕਰਨਾ ਜੀ। ਹਾਂਜੀ।
ਮਹੱਲਾ ਚੌਥਾ। ਔਗਣੀ ਭਰਿਆ ਸਰੀਰ ਹੈ ਕਿਉਂ ਸੰਤ ਹੋ ਨਿਰਮਲ ਹੋਏ, ਗੁਰਮੁਖ ਗੁਣ ਵੇ ਹਾਜੀ ਹੈ ਮਲ ਹਉਮੈ ਕੱਢੈ ਧੋਏ। ਸੱਚ ਵਣੰਜ ਹੈ ਰੰਗ ਸਿਓ, ਸੱਚ ਸੌਦਾ ਹੋਏ ਤੋਟਾ ਮੂਲ ਨਾ ਆਵਈ, ਲਾਹ ਹਰ ਭਾਵੈ ਸੋਏ। ਨਾਨਕ ਤਿਨ ਸੱਚ ਵਣੰਜਿਆ, ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਏ ਪੌੜੀ। ਸਾ ਲਾਹੀ ਸੱਚ ਸਾ ਲਾਹਣਾ, ਸੱਚ ਸੱਚਾ ਪੁਰਖ ਨਿਰਾਲੇ, ਸੱਚ ਸੇਵੀ ਸੱਚ ਮਨ ਵਸੈ, ਸੱਚ ਸੱਚਾ ਹਰ ਰਖਵਾਲੇ। ਸੱਚ ਸੱਚਾ ਜਿਨੀ ਅਰਾਧਿਆ, ਸੇ ਜਾਏ ਰਲੇ ਸੱਚ ਨਾਲੇ, ਸੱਚ ਸੱਚਾ ਜਿਨੀ ਨਾ ਸੇਵਿਆ, ਸੇ ਮਨਮੁਖ ਮੂੜ ਬੇਤਾਲੇ। ਓਹ ਆਲ ਪਤਾਲ ਮੋਹ ਬੋਲਦੇ, ਜਿਉ ਪੀਤੈ ਮਦ ਮਤਵਾਲੇ। ਸਲੋਕ ਮਹੱਲਾ ਤੀਜਾ। ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿਤ ਕਰੇ, ਭਾਣੈ ਚੱਲੈ ਸਤਿਗੁਰੂ ਕੈ ਐਸਾ ਸਿੰਗਾਰ ਕਰੇ। ਸੱਚਾ ਸ਼ਬਦ ਪਧਾਰ ਹੈ ਸਦਾ ਸਦਾ ਰਾਵੇ, ਜਿਉ ਉਬਲੀ ਮਜੀਠੈ ਰੰਗ ਗਹਿ ਗਹਾ ਤਿਉ ਸੱਚੇ ਨੋ ਜੀਉ ਦੇ।
ਗਹਿ ਗਹਾ ਪਾਠ ਇਕੱਠਾ ਹੀ ਕਰਦਾ, ਗਹਿ ਗਹਾ ਤੋਂ ਭਾਵ ਹੈ ਗਾੜਾ, ਇਉਂ ਵੱਖਰਾ ਵੱਖਰਾ ਗਹਿ ਗਹਾ ਵੱਖਰਾ ਵੱਖਰਾ ਨਹੀਂ ਕਰਨਾ, ਇਕੱਠਾ ਹੀ ਪਾਠ ਕਰਨਾ ਜੀ।
ਜਿਉ ਉਬਲੀ ਮਜੀਠੈ ਰੰਗ ਗਹਿ ਗਹਾ ਤਿਉ ਸੱਚੇ ਨੋ ਜੀਉ ਦੇ, ਰੰਗ ਚਲੂਲੈ ਅਤ ਰਤੀ ਸੱਚੇ ਸਿਉ ਲੱਗਾ ਨੇਹੋ। ਕੂੜ ਠੱਗੀ ਗੁੱਜੀ ਨਾ ਰਹੈ, ਕੂੜ ਮੁਲੰਮਾ ਪਲੇਟ ਧਰੇ ਹੋ, ਕੂੜੀ ਕਰਨ ਵਡਿਆਈਆ ਵਡਾਈਆ, ਕੂੜੀ ਕਰਨ ਵਡਾਈਆ ਕੂੜੇ ਸਿਉ ਲੱਗਾ ਨੇਹੋ। ਨਾਨਕ ਸੱਚਾ ਆਪ ਹੈ ਆਪੇ ਨਦਰ ਕਰੇ। ਮਹੱਲਾ ਚੌਥਾ। ਸਤ ਸੰਗਤ ਮਹਿ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ, ਓਏ ਪੁਰਖ ਪ੍ਰਾਣੀ ਧਨ ਜਾਨ ਹੈ, ਉਪਦੇਸ਼ ਕਰਹਿ ਪਰ ਉਪਕਾਰਿਆ। ਹਰ ਨਾਮ ਦ੍ਰਿੜਾਵ ਹੈ ਹਰ ਨਾਮ ਸੁਣਾਵ ਹੈ, ਹਰ ਨਾਮੇ ਜਗ ਨਿਸਤਾਰਿਆ। ਗੁਰ ਵੇਖਣ ਕਉ ਸਭ ਕੋਈ ਲੋਚੈ, ਨਾਵ ਖੰਡ ਜਗਤ ਨਮਸਕਾਰਿਆ। ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ, ਗੁਰ ਆਪੇ ਤੁਧ ਸਵਾਰਿਆ। ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ, ਗੁਰ ਆਪੇ ਤੁਧ ਸਵਾਰਿਆ। ਤੂੰ ਆਪੇ ਪੂਜ ਪੂਜ ਤੂੰ ਆਪੇ ਪੂਜ ਹੈ ਪੂਜ ਕਰਾਵ ਹੈ, ਸਤਿਗੁਰ ਕਉ ਸਿਰਜਣ ਹਾਰਿਆ। ਕੋਈ ਵਿਛੜ ਜਾਏ ਸਤਿਗੁਰੂ ਪਾਸ ਹੋ, ਤਿਸ ਕਾਲਾ ਮੋਹ ਜਮ ਮਾਰਿਆ। ਤਿਸ ਅੱਗੇ ਪਿੱਛੇ ਢੋਈ ਨਾਹੀ, ਗੁਰਸਿੱਖੀ ਮਨ ਵਿਚਾਰਿਆ। ਸਤਿਗੁਰੂ ਨੋ ਮਿਲੇ ਸੀ ਜਨ ਉਭਰੇ, ਜਿਨ ਹਿਰਦੈ ਨਾਮ ਸਮਾਰਿਆ। ਜਨ ਨਾਨਕ ਕੇ ਗੁਰਸਿੱਖ ਪੁੱਤ ਹੋ, ਹਰ ਜਪੇ ਹੋ ਹਰ ਨਿਸਤਾਰਿਆ। ਮਹੱਲਾ ਤੀਜਾ। ਹਉਮੈ ਜਗਤ ਭੁਲਾਇਆ ਦੁਰਮਤ ਬਿਖਿਆ ਬਿਕਾਰ, ਸਤਿਗੁਰ ਮਿਲੈ ਤਾਂ ਨਦਰ ਹੋਏ ਮਨਮੁਖ ਅੰਧ ਅੰਧਿਆਰ। ਨਾਨਕ ਆਪੇ ਮੇਲ ਲਏ, ਜਿਸ ਨੂੰ ਸ਼ਬਦ ਲਾਏ ਪਿਆਰ ਪੌੜੀ। ਸੱਚ ਸੱਚੇ ਕੀ ਸਿਫਤ ਸਲਾਹ ਹੈ, ਸੋ ਕਰੇ ਜਿਸ ਅੰਦਰ ਭਿੱਜੈ। ਜਿਨੀ ਇੱਕ ਮਨ ਇੱਕ ਅਰਾਧਿਆ, ਤਿੰਨ ਕਾ ਕੰਧ ਨਾ ਕਬਹੂ ਛਿੱਜੈ। ਧਨ ਧਨ ਪੁਰਖ ਸਾਬਾਸ ਹੈ, ਜਿਨ ਰਸਨਾ ਜਿਨ ਸੱਚ ਰਸਨਾ ਅੰਮ੍ਰਿਤ ਪਿੱਜੈ। ਧਨ ਧਨ ਪੁਰਖ ਸਾਬਾਸ ਹੈ, ਜਿਨ ਸੱਚ ਰਸਨਾ ਅੰਮ੍ਰਿਤ ਪਿੱਜੈ। ਸੱਚ ਸੱਚਾ ਜਿਨ ਮਨ ਭਾਵਦਾ, ਸੇ ਮਨ ਸੱਚੀ ਦਰਗਹਿ ਲਿਜੈ। ਧਨ ਧਨ ਜਨਮ ਸਚਿਆਰੀਆ, ਮੁਖ ਉੱਜਲ ਸੱਚ ਕਰਿਜੈ। ਸਲੋਕ ਮਹੱਲਾ ਚੌਥਾ। ਸਾਕਤ ਜਾਇ ਨਿਵਹਿ ਗੁਰ ਆਗੈ, ਮਨ ਖੋਟੇ ਕੂੜ ਕੂੜਿਆਰੇ। ਜਾ ਗੁਰ ਕਹੈ ਉਠੋ ਮੇਰੇ ਭਾਈ, ਬਹਿ ਜਾਹੇ ਘੁਸਰ ਬਗਲਾਰੇ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੇ ਲੱਦੋ ਵਾਰੇ। ਓਏ ਅੱਗੇ ਪਿੱਛੇ ਬਹਿ ਮੋਹ ਛਪਾਇਨ, ਨਾ ਰਲਨੀ ਖੋਟਿਆਰੇ। ਉਹਨਾਂ ਦਾ ਪੱਖ ਸੋ ਉਥੈ ਨਾਹੀ, ਜਾਏ ਕੂੜ ਲਹਿਨ ਭੇਡਾਰੇ।
ਖੋਟੇ ਆਰੇ ਪਾਠ ਇਕੱਠਾ ਜਿਵੇਂ ਭਾਈ ਸਾਹਿਬ ਜੀ ਨੇ ਕੀਤਾ ਹੈ, ਨਾ ਰਲਨੀ ਖੋਟੇ ਆਰੇ, ਖੋਟੇ ਆਰੇ ਵੱਖਰਾ ਵੱਖਰਾ ਨਹੀਂ ਕਰਨਾ ਜੀ। ਹਾਂਜੀ।
ਜੇ ਸਾਕਤ ਨਰ ਖਾਵਾਈਐ ਲੋਚੀਐ, ਬਿਖ ਕੱਢੈ ਮੁਖ ਉਗਲਾਰੇ। ਹਰ ਸਾਕਤ ਸੇਤੀ ਸੰਗ ਨਾ ਕਰੀਅਹੁ, ਓਏ ਮਾਰੇ ਸਿਰਜਣਹਾਰੇ। ਜਿਸ ਕਾ ਇਹੋ ਖੇਲ ਸੋਈ ਕਰ ਵੇਖੈ, ਜਨ ਨਾਨਕ ਨਾਮ ਸਮਾਰੇ। ਮਹੱਲਾ ਚੌਥਾ। ਸਤਿਗੁਰ ਪੁਰਖ ਅਗੰਮ ਹੈ, ਜਿਸ ਅੰਦਰ ਹਰ ਓਰ ਧਾਰਿਆ। ਸਤਿਗੁਰੂ ਨੋ ਅੱਪੜ ਕੋਏ ਨਾ ਸਕਈ, ਜਿਸ ਵੱਲ ਸਿਰਜਣ ਹਾਰਿਆ। ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ, ਜਿਤ ਕਾਲ ਕੰਟਕ ਮਾਰ ਵਿਡਾਰਿਆ। ਸਤਿਗੁਰੂ ਕਾ ਰੱਖਣ ਹਾਰਾ ਹਰ ਆਪ ਹੈ, ਸਤਿਗੁਰੂ ਕੈ ਪਿੱਛੇ ਹਰ ਸਭ ਉਬਾਰਿਆ। ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ, ਸੋ ਆਪ ਉਪਾਵਣ ਹਾਰੈ ਮਾਰਿਆ। ਇਹ ਗੱਲ ਹੋਵੈ ਹਰ ਦਰਗਹਿ ਸੱਚੇ ਕੀ, ਜਨ ਨਾਨਕ ਅਗਮ ਵਿਚਾਰਿਆ ਪੌੜੀ। ਸੱਚ ਸੁਤਿਆ ਜਿਨੀ ਅਰਾਧਿਆ, ਜਾ ਉੱਠੇ ਤਾਂ ਸੱਚ ਚਵੇ। ਸੇ ਵਿਰਲੇ ਜੁਗ ਮਹਿ ਜਾਣੀਐ, ਜੋ ਗੁਰਮੁਖ ਸੱਚ ਰਵੇ। ਹਉ ਬਲਿਹਾਰੀ ਤਿਨ ਕਹੋ, ਜੇ ਅਨਦਿਨ ਸੱਚ ਲਵੇ। ਜਿਨ ਮਨ ਤਨ ਸੱਚਾ ਭਾਵਦਾ, ਸੇ ਸੱਚੀ ਦਰਗਹਿ ਗਵੇ। ਜਨ ਨਾਨਕ ਬੋਲੇ ਸੱਚ ਨਾਮ, ਸੱਚ ਸੱਚਾ ਸਦਾ ਨਵੇ। ਸਲੋਕ ਮਹੱਲਾ ਚੌਥਾ। ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪਰਵਾਨ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਸੇ ਪੂਰੇ ਪੁਰਖ ਪ੍ਰਧਾਨ। ਕਰਮੀ ਸਤਿਗੁਰ ਪਾਈਐ, ਅਨ ਦਿਨ ਲੱਗੈ ਧਿਆਨ। ਤਿਨ ਕੀ ਸੰਗਤ ਮਿਲ ਰਹਾ, ਦਰਗਹਿ ਪਾਈ ਮਾਨ। ਸੌਂਦੇ ਵਾਹ ਵਾਹ ਉਚਰਹਿ, ਉੱਠਦੇ ਭੀ ਵਾਹ ਕਰੇਨ। ਨਾਨਕ ਤੇ ਮੁਖ ਉਜਲੇ, ਜੇ ਨਿਤ ਉੱਠ ਸੰਭਾਲੇਨ। ਮਹੱਲਾ ਚੌਥਾ। ਸਤਿਗੁਰ ਸੇਵੀਐ ਆਪਣਾ, ਪਾਈਐ ਨਾਮ ਅਪਾਰ। ਭਉਜਲ ਡੁੱਬਦਿਆ ਕੱਢ ਲਏ, ਹਰ ਦਾਤ ਕਰੇ ਦਾਤਾਰ। ਧਨ ਧਨ ਸੇ ਸਾਹ ਹੈ, ਜੇ ਨਾਮ ਕਰਹਿ ਅਵਾਪਾਰ। ਵਣ ਜਾਰੇ ਸਿੱਖ ਆਵਦੇ, ਸ਼ਬਦ ਲਗਾਵਣ ਹਾਰ। ਜਨ ਨਾਨਕ ਜਿਨ ਕਉ ਕਿਰਪਾ ਭਈ, ਤਿਨ ਸੇਵਿਆ ਸਿਰਜਣਹਾਰ ਪੌੜੀ। ਸੱਚ ਸੱਚੇ ਕੇ ਜਨ ਭਗਤ ਹੈ, ਸੱਚ ਸੱਚਾ ਜਿਨੀ ਅਰਾਧਿਆ। ਜਿਨ ਗੁਰਮੁਖ ਖੋਜ ਢੰਡੋਲਿਆ, ਤਿਨ ਅੰਦਰੋਂ ਹੀ ਸੱਚ ਲਾਧਿਆ। ਸੱਚ ਸਾਹਿਬ ਸੱਚ ਜਿਨੀ ਸੇਵਿਆ, ਕਾਲ ਕੰਟਕ ਮਾਰ ਤਿਨੀ ਸਾਧਿਆ। ਸੱਚ ਸੱਚਾ ਸਬਦੂ ਵੱਡਾ ਹੈ, ਸੱਚ ਸੇਵਨ ਸੇ ਸੱਚ ਰਲਾਧਿਆ। ਸੱਚ ਸੱਚੇ ਨੋ ਸਾਬਾਸ ਹੈ, ਸੱਚ ਸੱਚਾ ਸੇਵ ਫਲਾਧਿਆ। ਸਲੋਕ ਮਹੱਲਾ ਚੌਥਾ। ਮਨਮੁਖ ਪ੍ਰਾਣੀ ਮੁਗਧ ਹੈ, ਨਾਮਹੀਣ ਭਰਮਾਏ। ਬਿਨ ਗੁਰ ਮਨੁਆ ਨਾ ਟਿਕੈ, ਫਿਰ ਫਿਰ ਜੂਨੀ ਪਾਏ। ਹਰ ਪ੍ਰਭ ਆਪ ਦਇਆਲ ਹੋਹੇ, ਤਾਂ ਸਤਿਗੁਰ ਮਿਲਿਆ ਆਏ। ਜਨ ਨਾਨਕ ਨਾਮ ਸਲਾਹੇ ਤੂੰ, ਜਨਮ ਮਰਨ ਦੁੱਖ ਜਾਏ ਮਹੱਲਾ ਚੌਥਾ ਗੁਰ ਸਾਲਾਹੀ ਆਪਣਾ ਬਹੁ ਬਿਧ ਰੰਗ ਸੁਭਾਏ ਸਤਿਗੁਰ ਸੇਤੀ ਮਨ ਰਤਾ ਰੱਖਿਆ ਬਣਤ ਬਣਾਏ ਜਿਹਵਾ ਸਾਲਾਹੇ ਨਾ ਰੱਜਈ ਹਰ ਪ੍ਰੀਤਮ ਚਿਤ ਲਾਏ ਨਾਨਕ ਨਾਵੈ ਕੀ ਮਨ ਭੁੱਖ ਹੈ ਮਨ ਤ੍ਰਿਪਤੈ ਹਰ ਰਸ ਖਾਏ ਪੌੜੀ ਸੱਚ ਸੱਚਾ ਕੁਦਰਤ ਜਾਣੀਐ ਦਿਨ ਰਾਤੀ ਜਿਨ ਬਣਾਈਆ ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆ ਵਡਿਆਈਆ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨਾ ਪਾਈਆ ਜਾ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਦਰੀ ਆਈਆ ਸੱਚ ਗੁਰਮੁਖ ਜਿਨੀ ਸਲਾਹਿਆ ਤਿਨਾ ਭੁੱਖਾਂ ਸਭ ਗਵਾਈਆ ਸਲੋਕ ਮਹੱਲਾ ਚੌਥਾ ਮੈਂ ਮਨ ਤਨ ਖੋਜ ਖੋਜੇਦਿਆ ਸੋ ਪ੍ਰਭ ਲੱਦਾ ਲੋੜ ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ ਮਹੱਲਾ ਤੀਜਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਈ ਬਹੁ ਰੋਲ ਕਝੋਲਾ ਗੁਰਮੁਖ ਜਾਪੈ ਸ਼ਬਦ ਲਿਵ ਲਾਏ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ ਜੋ ਤਿਸ ਭਾਵੈ ਸੋ ਕਰੇ ਕਰਾਇਆ ਨਾਨਕ ਵੱਜਦਾ ਜੰਤ ਵਜਾਇਆ ਪੌੜੀ ਤੂੰ ਕਰਤਾ ਸਭ ਕਿਛ ਜਾਣਦਾ ਜੋ ਜੀਆਂ ਅੰਦਰ ਵਰਤੈ ਤੂੰ ਕਰਤਾ ਆਪ ਅਗਣਤ ਹੈ ਸਭ ਜਗ ਵਿੱਚ ਗਣਤੈ ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ਤੂੰ ਘਟ ਘਟ ਇੱਕ ਵਰਤਦਾ ਸੱਚ ਸਾਹਿਬ ਚਲਤੈ ਸਤਿਗੁਰ ਨੋ ਮਿਲੇ ਸੋ ਹਰ ਮਿਲੇ ਨਾਹੀ ਕਿਸੈ ਪਰਤੈ ਸਲੋਕ ਮਹੱਲਾ ਚੌਥਾ ਇਹੋ ਮਨੁਆ ਦ੍ਰਿੜ ਕਰ ਰੱਖੀਐ ਗੁਰਮੁਖ ਲਾਈਐ ਚਿੱਤ ਕਿਉਂ ਸਾਸ ਗਿਰਾਸ ਵਿਸਾਰੀਐ ਬਹਿਦਿਆ ਉੱਠਦਿਆ ਨਿਤ ਮਰਨ ਜੀਵਨ ਕੀ ਚਿੰਤਾ ਗਈ ਇਹੋ ਜੀਅੜਾ ਹਰ ਪ੍ਰਭ ਵਸ ਜਿਉ ਭਾਵੈ ਤਿਉਂ ਰੱਖ ਤੂੰ ਜਨ ਨਾਨਕ ਨਾਮ ਬਖਸ ਮਹੱਲਾ ਤੀਜਾ ਮਨਮੁਖ ਅਹੰਕਾਰੀ ਮਹਿਲ ਨਾ ਜਾਣੈ ਖਿਨ ਆਗੈ ਖਿਨ ਪੀਛੈ ਸਦਾ ਬੁਲਾਈਐ ਮਹਿਲ ਨਾ ਆਵੈ ਕਿਉਂ ਕਰ ਦਰਗਹਿ ਸੀਜੈ ਸਤਿਗੁਰ ਕਾ ਮਹਿਲ ਵਿਰਲਾ ਜਾਣੈ ਸਦਾ ਰਹੈ ਕਰ ਜੋੜ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਏ ਬਹੋੜ ਪੌੜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਾਨ ਮੰਨੇ ਜਾ ਸਤਿਗੁਰ ਕਾ ਮਾਨ ਮੰਨਿਆ ਤਾ ਪਾਪ ਕਸੰਮਲ ਭੰਨੇ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵੱਗਣ ਮੰਨੇ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ ਸਲੋਕ ਮਹੱਲਾ ਤੀਜਾ ਜਿਨ ਗੁਰ ਕੋਪਿਆ ਆਪਣਾ ਤਿਸ ਠੌਰ ਨਾ ਠਾਓ ਹਲਤ ਪਲਤ ਦੋਵੈ ਗਏ ਦਰਗਹਿ ਨਾਹੀ ਥਾਓ ਉਹ ਵੇਲਾ ਹੱਥ ਨਾ ਆਵਈ ਫਿਰ ਸਤਿਗੁਰ ਲੱਗਹਿ ਪਾਏ ਸਤਿਗੁਰ ਕੀ ਗਣਤੈ ਕੁਸੀਐ ਦੁਖੇ ਦੁਖ ਵਿਹਾਏ ਸਤਿਗੁਰ ਕੀ ਗਣਤੈ ਕੁਸੀਐ ਦੁਖੇ ਦੁਖ ਵਿਹਾਏ ਸਤਿਗੁਰ ਪੁਰਖ ਨਿਰਵੈਰ ਹੈ ਆਪੇ ਲਏ ਜਿਸ ਲਾਏ ਨਾਨਕ ਦਰਸ਼ਨ ਜਿਨਾ ਵੇਖਾ ਲਿਓਨ ਤਿਨ ਦਰਗਹਿ ਲਏ ਛਡਾਏ ਮਹੱਲਾ ਤੀਜਾ ਨਾਨਕ ਦਰਸ਼ਨ ਜਿਨਾ ਵੇਖਾ ਲਿਓਨ ਤਿਨਾ ਦਰਗਹਿ ਲਏ ਛਡਾਏ ਮਹੱਲਾ ਤੀਜਾ ਮਨਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੂਐ ਮਤ ਹਾਰੀ ਕੂੜ ਕੁਸੱਤ ਉਹ ਪਾਪ ਕਮਾਵੈ ਕਿਆ ਉਹ ਸੁਣੈ ਕਿਆ ਆਖ ਸੁਣਾਵੈ ਅੰਨਾ ਬੋਲਾ ਖੋਏ ਉੱਜੜ ਪਾਏ ਮਨਮੁਖ ਅੰਧਾ ਆਵੈ ਜਾਏ ਬਿਨ ਸਤਿਗੁਰ ਭੇਟੇ ਥਾਏ ਨਾ ਪਾਏ ਨਾਨਕ ਪੂਰਬ ਲਿਖਿਆ ਕਮਾਏ ਪੌੜੀ ਜਿਨ ਕੇ ਚਿਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ ਉਥੈ ਸੱਚ ਵਰਤਦਾ ਕੂੜਿਆਰਾ ਚਿਤ ਉਦਾਸ ਓਏ ਵਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾ ਪਾਸ, ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ, ਕੂੜਿਆਰ ਕੂੜਿਆਰੀ ਜਾਏ ਰਲੇ, ਸਤਿਗੁਰ ਸਿੱਖ ਬੈਠੇ ਸਤਿਗੁਰ ਪਾਸ,
ਸਚਿਆਰ
ਸਿੱਖ ਬੈਠੇ,
ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ।
ਸਾਧ ਸੰਗਤ ਜੀ, ਗੁਰਬਾਣੀ ਵਿੱਚ ਗੁਰੂ ਕਾ ਇੱਕ ਪਾਵਨ ਬਚਨ ਹੈ ਕਿ ਜਿਨ ਕੇ ਭਾਗ ਖੀਣ ਧੁਰ ਪਾਏ, ਤਿਨ ਸਤਿਗੁਰ ਦਰਸ਼ਨਾ ਪਾਏ ਵਾ। ਜਿਨ੍ਹਾਂ ਦੇ ਧੁਰੋਂ ਹੀ ਮਾੜੇ ਭਾਗ ਨੇ, ਉਹ ਸਤਿਗੁਰਾਂ ਦੇ ਦਰਸ਼ਨ ਨਹੀਂ ਕਰਦੇ, ਗੁਰੂ ਕੀ ਹਜ਼ੂਰੀ ਵਿੱਚ ਨਹੀਂ ਆਉਂਦੇ। ਉਸੇ ਹੀ ਭਾਵ ਵਿੱਚ ਮਹਾਰਾਜ ਇਹ ਪਾਵਨ ਬਚਨ ਵੀ ਉਚਾਰਨ ਕਰਦੇ ਨੇ ਕਿ ਜਿਨਕੇ ਚਿੱਤ ਕਠੋਰ ਹੈ ਸੇ ਬਹਿ ਹੈ ਨਾ ਸਤਿਗੁਰ ਪਾਸ। ਜਿਨ੍ਹਾਂ ਦੇ ਹਿਰਦੇ ਕਠੋਰ ਨੇ, ਉਹ ਸਤਿਗੁਰਾਂ ਦੇ ਕੋਲ ਨਹੀਂ ਆਣ ਕੇ ਬੈਠਦੇ, ਕਿਉਂਕਿ ਸਤਿਗੁਰਾਂ ਦੇ ਕੋਲ ਸੱਚ ਦੀ ਵਰਤਣ ਹੈ, ਪਰਮਾਤਮਾ ਦੇ ਨਾਮ ਦੀ ਵਰਤਣ ਹੈ। ਅਤੇ ਜਿਨ੍ਹਾਂ ਦਾ ਮਨ ਔਗਣਾਂ ਵਿੱਚ, ਵਿਕਾਰਾਂ ਵਿੱਚ, ਦੁਨੀਆਂ ਦੀਆਂ ਰੰਗ ਰੰਗੀਨੀਆਂ ਵਿੱਚ ਖਚਿਤ ਹੋਇਆ ਹੋਵੇ, ਜਿਨ੍ਹਾਂ ਦੀ ਰੁਚੀ ਉੱਧਰ ਨੂੰ ਬਣੀ ਹੋਈ ਹੋਵੇ, ਉਹਨਾਂ ਦਾ ਚਿੱਤ ਗੁਰੂ ਕੀ ਸੰਗਤ ਦੇ ਵਿੱਚ ਨਹੀਂ ਲੱਗਦਾ। ਗੁਰੂ ਕੀ ਸੰਗਤ ਵਿੱਚ ਤਾਂ ਗੁਰੂ ਕੇ ਸਿੱਖ ਸ਼ਰਧਾਵਾਨ ਪ੍ਰੇਮੀ ਆਣ ਕੇ ਬੈਠਦੇ ਨੇ, ਜਿਹੜੇ ਝੂਠੇ ਨੇ ਝੂਠਿਆਂ ਵਿੱਚ ਜਾ ਰਲਦੇ ਨੇ, ਵਿਸ਼ਈ ਵਿਸ਼ਈਆਂ ਵਿੱਚ ਜਾਂਦੇ ਨੇ, ਬੁਰੇ ਕੰਮ ਕਰਨ ਵਾਲੇ ਉਹਨਾਂ ਬੁਰੇ ਕੰਮ ਕਰਨ ਵਾਲਿਆਂ ਦੀ ਕੁਸੰਗਤ ਵਿੱਚ ਜਾਂਦੇ ਨੇ। ਵੱਡਿਆਂ ਭਾਗਾਂ ਵੇਲੇ ਵਾਲੇ ਜਿਹੜੇ ਸਚਿਆਰ ਸਿੱਖ ਨੇ, ਉਹ ਸਤਿਗੁਰਾਂ ਦੇ ਪਾਸ ਆ ਕੇ ਬੈਠਦੇ ਨੇ। ਆਪਾਂ ਦੇਖਦੇ ਹਾਂ ਦੁਨੀਆਂ ਦੀ ਬਹੁ ਗਿਣਤੀ, ਗੁਰੂ ਕੀ ਹਜ਼ੂਰੀ ਵਿੱਚ ਕਥਾ ਕੀਰਤਨ ਹੁੰਦਾ ਹੋਵੇ, ਦੂਸਰੇ ਪਾਸੇ ਕੋਈ ਅਖਾੜੇ ਵਗੈਰਾ ਗਾਉਣ ਵਜਾਉਣ ਵਾਲਿਆਂ ਦੇ ਲੱਗੇ ਹੋਣ, ਭਾਗਾਂ ਵਾਲੇ ਉਹ ਹਨ ਜੋ ਗੁਰੂ ਕੀ ਸ਼ਰਨ ਵਿੱਚ ਆਏ। ਜਿਹੜੇ ਭਾਗਾਂ ਤੋਂ ਹੀਣੇ ਕਠੋਰ ਚਿੱਤ ਵਾਲੇ ਨੇ, ਉਹ ਦੂਸਰੀਆਂ ਥਾਵਾਂ 'ਤੇ ਤੁਰੇ ਫਿਰਦੇ ਨੇ। ਸਤਿਗੁਰਾਂ ਨੇ ਬੜੀ ਕਿਰਪਾ ਕਰਕੇ ਨਿਵਾਜਿਆ ਹੈ ਆਪਣੇ ਗੁਰਮੁਖਾਂ ਨੂੰ, ਜਿਹੜੇ ਗੁਰੂ ਕੇ ਲੜ ਲੱਗ ਕੇ ਗੁਰਬਾਣੀ ਦੇ ਨਾਲ ਜੁੜਦੇ ਹਨ। ਹਾਂਜੀ,
ਸਲੋਕ ਮਹੱਲਾ ਪੰਜਵਾ। ਰਹਿੰਦੇ ਖੁਹਦੇ ਨਿੰਦਕ ਮਾਰਿਅਨ, ਕਰ ਆਪੇ ਆਹਰ ਸੰਤ ਸਹਾਈ ਨਾਨਕਾ, ਵਰਤੈ ਸਭ ਜਾਹਰ ਮਹੱਲਾ ਪੰਜਵਾ। ਮੁੰਡ ਹੋਂ ਭੁੱਲੇ ਮੁੰਡ ਤੇ, ਕਿੱਥੈ ਪਾਇਨ ਹੱਥ, ਤਿੰਨੈ ਮਾਰੇ ਨਾਨਕਾ, ਜੇ ਕਰਨ ਕਾਰਨ ਸਮਰੱਥ। ਪੌੜੀ ਪੰਜਵਾ।
ਸਾਧ ਸੰਗਤ ਜੀ, ਆਪ ਜੀ ਨੇ ਪਿੱਛੇ ਦਰਸ਼ਨ ਕੀਤੇ ਨੇ। ਵਾਰ ਦੇ ਆਰੰਭ ਵਿੱਚ ਜੋ ਸਿਰਲੇਖ ਆਇਆ ਸੀ ਕਿ ਗੌੜੀ ਰਾਗ ਦੀ ਵਾਰ, ਚੌਥੇ ਪਾਤਸ਼ਾਹ ਦੀ ਉਚਾਰਨ ਕੀਤੀ ਹੈ, ਗੌੜੀ ਕੀ ਵਾਰ ਮਹੱਲਾ ਚੌਥਾ। ਅਤੇ ਨਿਯਮ ਆਰੰਭ ਵਿੱਚ ਹੀ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਜਿਸ ਮਹੱਲੇ ਦਾ ਸਿਰਲੇਖ ਵਾਰ ਦੇ ਆਰੰਭ ਵਿੱਚ ਹੋਵੇ, ਉਸ ਤੋਂ ਇਹ ਭਾਵ ਸਮਝਣਾ ਕਿ ਇਸ ਸਰੂਪ ਵਿੱਚ ਮਹਾਰਾਜ ਜੀ ਨੇ ਪੌੜੀਆਂ ਉਚਾਰਨ ਕੀਤੀਆਂ ਨੇ, ਕਿਉਂਕਿ ਪੌੜੀਆਂ ਦੇ ਵਿੱਚ ਹੀ ਵਾਰ ਦਾ ਅਸਲ ਸਰੂਪ ਹੋਇਆ ਕਰਦਾ ਹੈ। ਸਲੋਕ ਵਾਰ ਦੀ ਸੁੰਦਰਤਾ ਨੂੰ ਵਧਾਉਣ ਲਈ ਅਤੇ ਹੋਰ ਉਪਦੇਸ਼ ਦੀ ਦ੍ਰਿੜਤਾ ਵਾਸਤੇ ਲਾਲ ਹੁੰਦੇ ਨੇ। ਹੁਣ ਜਦੋਂ ਇਸ ਵਾਰ ਵਿੱਚ ਸਿਰਲੇਖ ਆਰੰਭ ਵਿੱਚ ਚੌਥੇ ਪਾਤਸ਼ਾਹ ਜੀ ਦਾ ਆਇਆ, ਤਾਂ ਸਪਸ਼ਟ ਹੈ ਕਿ ਪੌੜੀਆਂ ਚੌਥੇ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ। ਜ਼ਿਆਦਾਤਰ ਸਲੋਕ ਵੀ ਚੌਥੇ ਪਾਤਸ਼ਾਹ ਜੀ ਦੇ ਆਏ, ਇੱਕ ਦੋ ਸਲੋਕ ਆਪ ਜੀ ਨੇ ਤੀਸਰੇ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਦਰਸ਼ਨ ਕੀਤੇ ਨੇ। ਹੁਣ ਅੱਗੇ ਇਹ ਲਫ਼ਜ਼ ਆਇਆ ਪੌੜੀ, ਅਤੇ ਨਾਲ ਅੰਕ ਵਿੱਚ ਪੰਜ ਅੱਖਰ ਲਿਖਿਆ ਹੋਇਆ ਹੈ, ਇਹਦੇ ਤੋਂ ਭਾਵ ਕਿ ਇਹ ਪੌੜੀ, ਹੋਰ ਵੀ ਅੱਗੇ ਆ ਰਹੀਆਂ ਨੇ, ਇਹ ਪੌੜੀਆਂ ਹੁਣ ਪੰਜਵੇਂ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਤਾਂ ਇਹ ਵੱਖਰੇ ਤੌਰ 'ਤੇ ਸੂਚਨਾ ਨਾਲ ਦਿੱਤੀ ਗਈ ਹੈ। ਪੌੜੀ ਪੰਜਵਾ ਅੱਗੇ ਵੀ ਆਵੇਗਾ, ਪੌੜੀ ਮਹੱਲਾ ਪੰਜਵਾਂ ਵੀ ਅੱਗੇ ਆਵੇਗਾ ਇਸੇ ਵਾਰ ਦੇ ਵਿੱਚ ਹੀ। ਸੋ ਇੱਥੋਂ ਇਹ ਭਾਵ ਜਾਣਨਾ ਕਿ ਚੌਥੇ ਪਾਤਸ਼ਾਹ ਜੀ ਦੀਆਂ ਪੌੜੀਆਂ ਦੀ ਤਰਤੀਬ ਦੇ ਵਿੱਚ ਨਾਲ ਹੀ ਪੰਚਮ ਪਾਤਸ਼ਾਹ ਜੀ ਨੇ ਵੀ ਨਾਲ ਪੌੜੀਆਂ ਇਸ ਵਾਰ ਵਿੱਚ ਸ਼ਾਮਿਲ ਕੀਤੀਆਂ ਨੇ। ਇਹਨੂੰ ਪੌੜੀ ਪੰਜ ਜਾਂ ਪੌੜੀ ਪੰਜਵੀਂ ਨਹੀਂ ਕਹਿਣਾ, ਪੌੜੀ ਪੰਜਵਾਂ ਇਉਂ ਹੀ ਉਚਾਰਨ ਕਰਨਾ ਹੈ, ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪੌੜੀ ਹੈ ਜੀ। ਹਾਂਜੀ,
ਪੌੜੀ ਪੰਜਵਾ। ਲੈ ਫਾਹੇ ਰਾਤੀ ਤੁਰ ਹੈ, ਪ੍ਰਭ ਜਾਣੈ ਪ੍ਰਾਣੀ, ਤੱਕ ਹੈ ਨਾਰ ਪਰਾਈਆ, ਲੁਕ ਅੰਦਰ ਠਾਣੀ, ਸੰਨੀ ਦੇਖ ਵਿਖਮ ਥਾਏ, ਸੰਨੀ ਦੇਖ ਵਿਖਮ ਥਾਏ, ਮਿੱਠਾ ਮਦ ਮਾਣੀ,
ਸੰਨੀ ਦੇਣ ਥੋੜਾ ਕੱਸ ਕੇ ਜੀ
ਸੰਨੀ ਦੇਣ ਵਿਖਾ ਮਠਾਏ ਮਿੱਠਾ ਮਦ ਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜਰਾਇਲ ਫਰੇਸਤਾ ਤਿਲ ਪੀੜੇ ਕਹਾਣੀ ਸਲੋਕ ਮਹੱਲਾ ਪੰਜਵਾ ਸੇਵਕ ਸੱਚੇ ਸਾਹ ਕੇ ਸੇਈ ਪਰਵਾਣ ਦੂਜਾ ਸੇਵਨ ਨਾਨਕਾ ਸੇ ਪਚ ਪਚ ਮੋਏ ਅਜਾਣ ਮਹੱਲਾ ਪੰਜਵਾ ਜੋ ਧੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ ਰਾਮ ਨਾਮ ਧਨ ਵਖਰੋ ਨਾਨਕ ਸਦਾ ਧਿਆਏ ਪੌੜੀ ਪੰਜਵਾ ਨਾਰਾਇਣ ਲਇਆ ਨਾ ਠੂੰਗੜਾ ਪੈਰ ਕਿੱਥੇ ਰੱਖੈ ਕਰਦਾ ਪਾਪ ਅਮਿਤਿਆ ਨਿਤ ਵਿਸੋ ਚੱਖੈ ਨਿੰਦਾ ਕਰਦਾ ਪਚ ਮੁਆ ਵਿੱਚ ਦੇਹੀ ਭਖੈ ਸੱਚੈ ਸਾਹਿਬ ਮਾਰਿਆ ਕੌਣ ਤਿਸ ਨੂੰ ਰੱਖੈ ਨਾਨਕ ਤਿਸ ਸਰਣਾਗਤੀ ਜੋ ਪੁਰਖ ਅਲਖੈ ਸਲੋਕ ਮਹੱਲਾ ਪੰਜਵਾ ਨਰਕ ਘੋਰ ਬਹੁ ਦੁੱਖ ਘਣੇ ਅਕਿਰਤ ਘਣਾ ਕਾ ਥਾਨ ਤਿਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੋਏ ਹਰਾਮ ਮਹੱਲਾ ਪੰਜਵਾ ਅਵਖਦ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾਹੇ ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਹੇ ਪੌੜੀ ਪੰਜਵਾ ਤੁਸ ਦਿੱਤਾ ਪੂਰੈ ਸਤਿਗੁਰੂ ਹਰ ਧਨ ਸੱਚ ਅਖੁੱਟ ਸਭ ਅੰਦੇਸੇ ਮਿਟ ਗਏ ਜਮਕਾ ਭਉ ਛੁੱਟ ਕਾਮ ਕ੍ਰੋਧ ਬੁਰਿਆਈਆਂ ਸੰਗ ਸਾਧੂ ਤੁੱਟ ਵਿਣ ਸੱਚੇ ਦੂਜਾ ਸੇਵਦੇ ਹੋਏ ਮਰਸਨ ਬੁੱਟ ਨਾਨਕ ਕਉ ਗੁਰ ਬਖਸਿਆ ਨਾਮੈ ਸੰਗ ਜੁੱਟ ਸਲੋਕ ਮਹੱਲਾ ਚੌਥਾ
ਵਾਹਿਗੁਰੂ ਸਤਿਕਾਰ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਇਸ ਤਰ੍ਹਾਂ ਪਹਿਲਾਂ ਵੀ ਗਿਆਨੀ ਜੀ ਨੇ ਬੇਨਤੀ ਕੀਤੀ ਹੈ ਔਰ ਦਾਸ ਨੇ ਵੀ ਆਰੰਭ ਵਿੱਚ ਹੀ ਇਹ ਬੇਨਤੀ ਸੰਕੇਤ ਮਾਤਰ ਕੀਤੀ ਸੀ ਕਿ ਜੋ ਗੌੜੀ ਦੀ ਵਾਰ ਵਿੱਚ ਸਲੋਕ ਆਏ ਹਨ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਇਹ ਜ਼ਿਆਦਾਤਰ ਇਤਿਹਾਸਕ ਵਰਤਾਰਾ ਮਹਾਰਾਜ ਨੇ ਇਹਦੇ ਵਿੱਚ ਦੱਸਿਆ ਹੈ ਔਰ ਇਤਿਹਾਸਕ ਸਬੂਤ ਦੇ ਕੇ ਸਾਨੂੰ ਇਹ ਸਮਝਾਇਆ ਹੈ ਵੀ ਸਤਿਗੁਰਾਂ 'ਤੇ ਭਰੋਸਾ ਰੱਖੋ ਜਿਹੜਾ ਗੁਰੂ ਤੋਂ ਬੇਮੁੱਖ ਹੋਵੇਗਾ ਉਹਦੀ ਦੁਰਦਸ਼ਾ ਹੋਵੇਗੀ ਇਹ ਜੋ ਹੁਣ ਸਲੋਕ ਆਰੰਭ ਹੋ ਰਿਹਾ ਹੈ ਇੱਕ ਐਸੇ ਈਰਖਾਲੂ ਤਪੇ ਦਾ ਹੈ ਜੋ ਸਤਿਗੁਰੂ ਜੀ ਦੀ ਪਾਵਨ ਨਗਰੀ ਸ੍ਰੀ ਗੋਬਿੰਦਵਾਲ ਸਾਹਿਬ ਵਿਖੇ ਰਹਿੰਦਾ ਸੀ ਅਤੇ ਮਰਵਾਏ ਖੱਤਰੀਆਂ ਦਾ ਇੱਕ ਤਰ੍ਹਾਂ ਨਾਲ ਗੁਰੂ ਮੰਨਿਆ ਜਾਂਦਾ ਸੀ ਇੱਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਬੜਾ ਪ੍ਰਤਾਪ ਸੀ ਗੁਰੂ ਸਾਹਿਬ ਦੀ ਮਹਿਮਾ ਸੀ ਸਤਿਗੁਰਾਂ ਦੀ ਮਹਿਮਾ ਨੂੰ ਵੇਖ ਕੇ ਉਹ ਸੜਿਆ ਕਰਦਾ ਸੀ ਈਰਖਾ ਕਰਿਆ ਕਰਦਾ ਸੀ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਇੱਕ ਵੱਡਾ ਭਾਰੀ ਯੱਗ ਸ੍ਰੀ ਗੋਬਿੰਦਵਾਲ ਸਾਹਿਬ ਵਿਖੇ ਹੋਇਆ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਭਾਈ ਇਸ ਯੱਗ ਵਿੱਚ ਸ਼ਾਮਿਲ ਹੋਵੋ ਲੰਗਰ ਪ੍ਰਸ਼ਾਦਾ ਗੁਰੂ ਕਾ ਛਕੋ ਇਹ ਮਹਾਨ ਵੱਡਾ ਭੰਡਾਰਾ ਜਦੋਂ ਹੋਇਆ ਬਾਕੀ ਸਾਰੀਆਂ ਸੰਗਤਾਂ ਪ੍ਰੇਮੀ ਸਾਧੂ ਸੰਤ ਮਹਾਂਪੁਰਸ਼ ਆ ਗਏ ਪਰ ਈਰਖਾਲੂ ਤਪਾ ਜਿਹੜਾ ਸੀ ਉਹ ਨਹੀਂ ਆਇਆ ਗੁਰੂ ਸਾਹਿਬ ਜੀ ਨੇ ਵਿਚਾਰ ਕੀਤੀ ਕਿ ਗੁਰੂ ਨਾਨਕ ਦਾ ਲੰਗਰ ਹੈ ਅਤੇ ਸਾਰਿਆਂ ਨੂੰ ਬੁਲਾਉਣਾ ਚਾਹੀਦਾ ਮਹਾਰਾਜ ਨੇ ਸਿੱਖਾਂ ਨੂੰ ਭੇਜਿਆ ਭਾਈ ਬੱਲੂ ਜੀ ਵਰਗੇ ਸਤਿਗੁਰਾਂ ਦੇ ਗੜਬਈ ਬੜੇ ਮਹਾਂਪੁਰਸ਼ ਗੁਰਸਿੱਖ ਉਸ ਨੂੰ ਬੁਲਾਉਣ ਗਏ ਪਰ ਉਹ ਫਿਰ ਵੀ ਨਹੀਂ ਆਇਆ ਚੌਜੀ ਪਾਤਸ਼ਾਹ ਜੀ ਨੇ ਫਿਰ ਆਖਿਆ ਵੀ ਜੇ ਲੰਗਰ ਵਿੱਚ ਆਉਣਗੇ ਜਿਹੜੇ ਜਿਹੜੇ ਅਸੀਂ ਉਹਨਾਂ ਨੂੰ ਇੱਕ ਰੁਪਈਆ ਦਕਸ਼ਣਾ ਦੇਵਾਂਗੇ ਜਦੋਂ ਰੁਪਈਏ ਦੀ ਗੱਲ ਆਈ ਤਾਂ ਉਹਨੇ ਵਿਚਾਰ ਕੀਤੀ ਵੀ ਮੈਂ ਇੱਕ ਰੁਪਈਏ ਪਿੱਛੇ ਜਾਵਾਂਗਾ ਅਤੇ ਮੇਰੀ ਸੋਭਾ ਘਟੇਗੀ ਕਹਿੰਦਾ ਨਹੀਂ ਮੈਂ ਨਹੀਂ ਜਾਣਾ ਫਿਰ ਮਹਾਰਾਜ ਨੇ ਆਖਿਆ ਪੰਜ ਰੁਪਈਏ ਜਿਹੜਾ ਆਵੇਗਾ ਉਹਨੂੰ ਪੰਜ ਰੁਪਈਏ ਦੇਵਾਂਗੇ ਫਿਰ ਥੋੜ੍ਹਾ ਜਿਹਾ ਲਾਲਚ ਵਧਿਆ ਪਰ ਸ਼ਰਮ ਦਾ ਮਾਰਾ ਵੀ ਮੈਂ ਜੇ ਹੁਣ ਜਾਵਾਂਗਾ ਕਹਿਣਗੇ ਪਹਿਲਾਂ ਤਾਂ ਆਇਆ ਨਹੀਂ ਹੁਣ ਆ ਗਿਆ ਫਿਰ ਥੋੜ੍ਹਾ ਠਹਿਰ ਗਿਆ ਸਤਿਗੁਰਾਂ ਨੇ ਤੀਸਰੀ ਵਾਰੀ ਵਚਨ ਕੀਤਾ ਵੀ ਜਿਹੜਾ ਇਸ ਯੱਗ 'ਚ ਆਵੇਗਾ ਉਹਨੂੰ ਸੋਨੇ ਦੀ ਮੋਹਰ ਦਕਸ਼ਣਾ ਦੇਵਾਂਗੇ ਬਸ ਉੱਥੇ ਉਹਦਾ ਜਿਹੜਾ ਸੰਤੋਖ ਸੀਗਾ, ਸਬਰ ਸੀ, ਉਹਦਾ ਬੰਨ ਟੁੱਟ ਗਿਆ ਅਤੇ ਫਿਰ ਆਪ ਤਾਂ ਆ ਨਹੀਂ ਸਕਿਆ ਅਤੇ ਆਪਣੇ ਪੁੱਤਰ ਨੂੰ ਭੇਜ ਦਿੱਤਾ, ਆਪਣੇ ਚੇਲੇ ਨੂੰ ਭੇਜ ਦਿੱਤਾ ਵੀ ਜਾਓ ਬੇਟਾ ਤੂੰ ਜਾ ਕੇ ਉੱਥੇ ਲੰਗਰ ਛਕਿਆ ਅਤੇ ਗੁਰੂ ਕੇ ਖਜ਼ਾਨਿਓ ਮੋਹਰ ਮਿਲੇਗੀ ਉਹ ਲੈ ਕੇ ਆਵੇਂ। ਜਦੋਂ ਇੱਥੇ ਆਇਆ ਉਹਦਾ ਲੜਕਾ ਅਤੇ ਗੁਰੂ ਸਾਹਿਬ ਨੇ ਐਸਾ ਕੌਤਕ ਵਰਤਾਇਆ ਕਿ ਜਿਹੜੇ ਥਾਂ 'ਤੇ ਗੁਰੂ ਸਾਹਿਬ ਜੀ ਲੰਗਰ ਵਰਤਾ ਰਹੇ ਸਨ ਉਹਦਾ ਦਰਵਾਜ਼ਾ ਬੰਦ ਕਰ ਦਿੱਤਾ, ਦਰਵਾਜ਼ਾ ਬੰਦ ਕਰ ਦਿੱਤਾ, ਅੰਦਰ ਜਾਣ ਤੋਂ ਰੁਕ ਗਿਆ। ਉਹਦੇ ਪਿਤਾ ਨੇ, ਤਪੇ ਨੇ ਉਸ ਬੱਚੇ ਨੂੰ ਕੰਧ ਤੋਂ ਟਪਾ ਕੇ ਅੰਦਰ ਵਾੜਨ ਦੀ ਕੋਸ਼ਿਸ਼ ਕੀਤੀ ਲਾਲਚ ਵਿੱਚ ਆ ਕੇ। ਜਦੋਂ ਕੰਧ ਟੱਪ ਕੇ ਉਹ ਲੜਕਾ ਅੰਦਰ ਵੜਨ ਲੱਗਾ ਡਿੱਗਿਆ ਅਤੇ ਲੱਤ 'ਤੇ ਸੱਟ ਵੱਜ ਗਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਸੰਗਤਾਂ ਬੜੀਆਂ ਉਸ ਵੇਲੇ ਮਹਾਰਾਜ ਬਚਨ ਲਿਖਣਗੇ ਇੱਥੇ ਬਾਣੀ 'ਚ, ਪੰਚ ਲੋਕ ਸਭ ਹੱਸਣ ਲੱਗੇ, ਸਾਰੇ ਹੱਸਣ ਲੱਗ ਪਏ, ਕਹਿੰਦੇ ਤਪਾ ਲੋਭ ਲਹਿਰ ਹੈ ਗਾਲਿਆਂ। ਇਹ ਤਪੇ ਨੂੰ ਪਰਮੇਸ਼ਰ ਨੇ ਕਿੰਨਾ ਲੋਭੀ ਲਾਲਚੀ ਬਣਾਇਆ, ਲੋਭ ਦੀ ਲਹਿਰ ਵਿੱਚ ਇਹ ਗੜਿਆ ਪਿਆ ਹੈ। ਸਾਧ ਸੰਗਤ ਜੀ, ਇਸ ਤਰ੍ਹਾਂ ਉਹ ਤਪਾ ਜਿਹੜਾ ਕਿ ਗੁਰੂ ਅਮਰਦਾਸ ਜੀ ਦਾ ਸ਼ਰੀਕਾ ਕਰਦਾ ਸੀ, ਬਰਾਬਰੀ ਕਰਦਾ ਸੀ, ਜਗ ਜ਼ਾਹਰ ਹੋ ਗਿਆ ਕਿ ਲੋਭੀ ਲਾਲਚੀ ਹੈ, ਕੋਈ ਤਪਾ ਨਹੀਂ ਹੈ। ਇਹਦਾ ਇੱਕ ਮਿੱਤਰ ਸੀ ਜਿਹੜਾ ਗੁਰੂ ਅੰਗਦ ਦੇਵ ਜੀ ਦੇ ਨਗਰੀ ਸ੍ਰੀ ਖੰਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਨਾਲ ਵਿਰੋਧ ਕਰਿਆ ਕਰਦਾ ਸੀ, ਉਸ ਨੂੰ ਗੁਰੂ ਅਮਰਦਾਸ ਜੀ ਨੇ ਕਰਨੀ ਦਾ ਫਲ ਭੁਗਤਾਇਆ ਸੀ, ਉਹਦੇ ਕਰਕੇ ਇਹ ਗੁਰੂ ਸਾਹਿਬ ਨਾਲ ਜ਼ਿਆਦਾ ਦੁਵੇਸ਼ ਕਰਿਆ ਕਰਦਾ ਸੀ। ਸੋ ਇੱਥੇ ਮਹਾਰਾਜ ਇਸ ਸ਼ਬਦ ਵਿੱਚ ਉਸ ਇਤਿਹਾਸਕ ਵਾਕਿਆ ਦਾ ਜ਼ਿਕਰ ਕਰਨਗੇ। ਆਓ ਆਪਾਂ ਸਰਵਣ ਕਰੀਏ ਜੀ। ਹਾਂਜੀ।
ਸਲੋਕ ਮਹੱਲਾ ਚੌਥਾ। ਤਪਾ ਨ ਹੋਵੈ ਅੰਦਰੋ ਲੋਭੀ, ਨਿਤ ਮਾਇਆ ਨੋ ਫਿਰੈ ਜਜਮਾਲਿਆ। ਅੱਗੋ ਦੇ ਸੱਦਿਆ ਸਤੈ ਦੀ ਭਿਖਿਆ ਲਏ ਨਾਹੀ, ਪਿੱਛੋ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ।
ਇਹ ਸਤੈ ਦੀ ਕੱਸ ਕੇ ਹੀ ਬੋਲਣਾ ਹੈ, ਸਤੈ ਕਰਕੇ ਪੋਲਾ ਨਹੀਂ ਬੋਲਣਾ। ਅੱਗੋਂ ਦੇ ਸੱਦਿਆ ਸਤੈ ਦੀ ਭਿਖਿਆ ਲਏ ਨਾਹੀ, ਪਹਿਲਾਂ ਸੱਦਿਆ ਸੀ, ਜਿਹੜੀ ਇਹਨੂੰ ਸਤਿਗੁਰੂ ਸੱਚਾਈ ਦੀ ਬਖਸ਼ਿਸ਼ ਕਰ ਰਹੇ ਸਨ, ਜੋ ਦਾਤ ਦੇ ਰਹੇ ਸਨ, ਉਹ ਇਹ ਨਹੀਂ ਸੀ ਲੈਂਦਾ ਸਤ ਦੀ ਭਿਖਿਆ। ਅਤੇ ਪਿੱਛੋਂ ਦੇ ਪਛਤਾਏ ਕਹਿ ਆਣ ਤਪੈ ਪੁੱਤ ਵਿੱਚ ਬਹਾਲਿਆ, ਪਿੱਛੋਂ ਆਪਣੇ ਬੱਚੇ ਨੂੰ, ਆਪਣੇ ਪੁੱਤਰ ਜਾਂ ਚੇਲੇ ਨੂੰ ਵਿੱਚ ਬਿਠਾ ਦਿੱਤਾ। ਹਾਂਜੀ।
ਪੰਚ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗਾਲਿਆ। ਜਿੱਥੈ ਥੋੜਾ ਧਨ ਵੇਖੈ ਤਿੱਥੈ ਤਪਾ ਪਿਟੈ ਨਾਹੀ, ਧਨ ਬਹੁਤੈ ਡਿੱਠੈ ਤਪੈ ਧਰਮ ਹਾਰਿਆ। ਭਾਈ ਇਹੋ ਤਪਾ ਨਾ ਹੋਵੀ ਬਗਲਾ ਹੈ, ਵਹਿ ਸਾਧ ਜਨਾ ਵਿਚਾਰਿਆ।
ਭਾਈ ਇਹ ਤਪਾ ਨਾ ਹੋਵੀ ਬਗਲਾ ਹੈ, ਆਪ ਜੀ ਨੇ ਵਿਸ਼ਰਾਮ ਭਾਈ ਸਾਹਿਬ ਪਾਸੋਂ ਸਰਵਣ ਕੀਤਾ ਹੈ। ਤਪਾ ਨਾ ਹੋਵੀ ਇੱਥੇ ਜਮਕ ਲੱਗੇਗੀ, ਬਗਲਾ ਹੈ ਵਿਸ਼ਰਾਮ ਲੱਗੇਗਾ। ਭਾਈ ਇਹ ਤਪਾ ਨਾ ਹੋਵੀ ਬਗਲਾ ਹੈ। ਹਾਂਜੀ।
ਇਹੋ ਭਾਈ ਇਹੋ ਤਪਾ ਨਾ ਹੋਵੀ ਬਗਲਾ ਹੈ, ਵਹਿ ਸਾਧ ਜਨਾ ਵਿਚਾਰਿਆ। ਸਤਿਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤ ਵਿੱਚ ਹੋਵੈ।
ਉਸਤਤੀ ਵਿੱਚ ਹੋਵੈ।
ਹਾਂਜੀ। ਜਿਵੇਂ ਛਪਿਆ ਹੈ ਜੀ ਆਪ ਜੀ ਦਾ, ਸਤਿਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤ ਵਿੱਚ ਹੋਵੈ। ਸਰੂਪਾਂ ਵਿੱਚ ਅਤੇ ਕਈ ਭਾਗਾਂ ਵਿੱਚ ਉਸਤਤੀ ਪਾਠ ਵੀ ਛਪਿਆ ਹੁੰਦਾ ਹੈ, ਅਰਥ ਵਿੱਚ ਫਰਕ ਨਹੀਂ, ਮੁੱਖ ਪਾਠ
ਮਹਾਰਾਜ ਦੇ ਸਰੂਪ ਦੇ ਪਿਆਰੀ, ਸਰੂਪ ਦੇ ਪਿਆਰੀ ਨਾਲ ਉਸਤਤੀ ਪਾਠ, ਪੁਰਾਤਨ ਪਾਠ ਵੀ ਉਸਤਤੀ ਪੜ੍ਹਦੇ ਰਹੇ ਹਾਂ।
ਉਸਤਤੀ ਪਾਠ ਵੀ ਆਉਂਦਾ ਹੈ ਅਤੇ ਮੁੱਖ ਤੌਰ 'ਤੇ ਉਸਤਤ ਹੀ ਸਮਝਣਾ। ਉਸਤਤ ਸਤਿਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤ ਵਿੱਚ ਹੋਵੇ। ਇਉਂ ਸਿਹਾਰੀ ਦੇ ਨਾਲ ਹੀ ਪਾਠ ਸਹੀ ਜਾਣਨਾ। ਸਰੂਪਾਂ ਵਿੱਚ ਅਤੇ ਕਈਆਂ ਭਾਗਾਂ ਵਿੱਚ ਉਸਤਤੀ ਬਿਹਾਰੀ ਨਾਲ ਵੀ ਛਪਿਆ ਹੁੰਦਾ ਹੈ, ਮੁੱਖ ਪਾਠ ਉਸਤਤ ਜਾਣਨਾ। ਹਾਂਜੀ।
ਸਤਿਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤ ਵਿੱਚ ਹੋਵੈ। ਏਤ ਦੁਖੈ ਤਪਾ ਦਈਏ ਮਾਰਿਆ, ਮਹਾਂਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੋ ਫਲ ਲੱਗਾ। ਸਭ ਗਇਆ ਤਪੇ ਕਾ ਘਾਲਿਆ, ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ, ਅੰਦਰ ਬਹਿ ਤਪਾ ਪਾਪ ਕਮਾਏ, ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੇਖਾ ਲਿਆ, ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੈ ਖੜ ਪਾਇਓ, ਜਿੱਥੇ ਮਹਾ ਮਹਾਂ ਹਤਿਆਰਿਆ।
ਇੱਥੇ ਵੀ ਪਾਠ ਭੇਦ ਆਉਂਦਾ ਹੈ, ਪਾਇਆ ਹੋ ਐੜੇ ਦੇ ਨਾਲ ਵੀ ਆਉਂਦਾ ਹੈ ਅਤੇ ਪਾਏ ਹੋ ਸਿੱਧਾ ਐੜੇ ਤੋਂ ਬਿਨਾਂ ਵੀ ਆਉਂਦਾ ਹੈ, ਦੋਨੋਂ ਹੀ ਸ਼ੁੱਧ ਹਨ ਜੀ।
ਸਤਿਸੰਗਤ ਜੀ, ਦੇਖੋ ਮਹਾਰਾਜ ਸੱਚੇ ਪਾਤਸ਼ਾਹ ਗੁਪਤ ਵਰਤਾਰਾ ਜਿਹੜਾ ਜੀਵ ਆਤਮਾ ਦੇ ਨਾਲ ਵਰਤਦਾ ਹੈ ਮਰਨ ਤੋਂ ਬਾਅਦ, ਉਹਦਾ ਵੀ ਇੱਥੇ ਪ੍ਰਤੱਖ ਪ੍ਰਮਾਣ ਆਪਣੀ ਬਾਣੀ 'ਚ ਦੇ ਰਹੇ ਨੇ। ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਧਰਮ ਰਾਏ ਨੇ ਆਪਣੇ ਜਮਦੂਤਾਂ ਨੂੰ ਕਿਹਾ ਇਸ ਤਪੇ ਨੂੰ ਤਿੱਥੇ ਖੜ ਪਾਏ ਉਹ ਜਿੱਥੇ ਮਹਾਂ ਮਹਾਂ ਹਤਿਆਰਿਆ। ਇਹਦਾ ਭਾਵ ਇਹ ਹੈ ਕਿ ਜੋ ਕੁਝ ਬਾਣੀ 'ਚ ਮਹਾਰਾਜ ਨੇ ਲਿਖਿਆ ਹੈ ਉਹ ਸਭ ਕੁਛ ਆਪਣੀਆਂ ਅੱਖਾਂ ਨਾਲ ਵੇਖ ਕੇ ਲਿਖਿਆ ਹੈ। ਅੱਜ ਕੱਲ੍ਹ ਕਈ ਨਾਸਤਕ ਕਹਿੰਦੇ ਆ ਧਰਮ ਰਾਜ ਹੀ ਕੋਈ ਨਹੀਂ, ਜਮਦੂਤ ਕੋਈ ਨਹੀਂ, ਮਰਨ ਤੋਂ ਬਾਅਦ ਕੁਝ ਨਹੀਂ ਹੁੰਦਾ, ਉਹ ਨਾਸਤਿਕ ਲੋਕਾਂ ਦੀ ਗੱਲ ਹੈ। ਅਗਲੀ ਪੰਕਤੀ ਸਪਸ਼ਟ ਹੀ ਹੋ ਜਾਣਾ ਵੀ ਮਹਾਰਾਜ ਕਹਿੰਦੇ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ, ਜੋ ਉੱਥੇ ਵਰਤਾਰਾ ਵਰਤਿਆ ਉਹ ਅਸੀਂ ਦੱਸ ਰਹੇ ਹਾਂ ਤੁਹਾਨੂੰ ਭਾਈ, ਇਹ ਗੁਰੂ ਸਾਹਿਬ ਦੇ ਬਚਨ ਹਨ। ਅਤੇ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲਹਿ ਜੋ ਪੇਖੈ ਆਖੀ। ਮਹਾਂਪੁਰਸ਼ ਉਹ ਹੀ ਬੋਲਦੇ ਆ ਜੋ ਅੱਖਾਂ ਨਾਲ ਦੇਖਦੇ ਆ। ਪਹਿਲਾਂ ਗੁਰੂ ਸਾਹਿਬ ਜੀ ਨੇ ਇਹ ਪ੍ਰਤੱਖ ਵਰਤਾਰਾ ਵੇਖ ਕੇ ਹੀ ਲਿਖਿਆ ਹੈ। ਹਾਂਜੀ,
ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਪਾਏ ਹੋ ਜਿੱਥੇ ਮਹਾਂ ਮਹਾਂ ਹਤਿਆਰਿਆ। ਫਿਰ ਇਸ ਤਪੈ ਦੈ ਮੋਹੇ ਕੋਈ ਲਗੋ ਨਾਹੀ, ਇਹੋ ਸਤਿਗੁਰ ਹੈ ਫਿਟਕਾਰਿਆ। ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ, ਸੋ ਬੂਝੈ ਜੇ ਦਈਏ ਸਵਾਰਿਆ, ਸੋ ਬੂਝੈ ਜੋ ਦਈਏ ਸਵਾਰਿਆ। ਮਹੱਲਾ ਚੌਥਾ। ਹਰ ਭਗਤਾਂ ਹਰ ਆਰਾਧਿਆ, ਹਰ ਕੀ ਵਡਿਆਈ, ਹਰ ਕੀਰਤਨ ਭਗਤ ਨਿਤ ਗਾਵੰਦੇ, ਹਰ ਨਾਮ ਸੁਖਦਾਈ। ਹਰ ਭਗਤਾਂ ਨੂੰ ਨਿਤ ਨਾਵੈ ਦੀ ਵਡਿਆਈ, ਬਖਸੀਅਨ ਨਿਤ ਚੜ੍ਹੈ ਸਵਾਈ। ਹਰ ਭਗਤਾਂ ਨੂੰ ਥਿਰ ਘਰੀ ਬਹਾਲਿਅਨ, ਆਪਣੀ ਪੈਜ ਰਖਾਈ। ਨਿੰਦਕਾਂ ਪਾਸ ਹੋ ਹਰ ਲੇਖਾ ਮੰਗ ਸੀ, ਬਹੁ ਦੇ ਸਜਾਈ। ਜਿਹਾ ਨਿੰਦਕ ਆਪਣੇ ਜੀਏ ਕਮਾਵਦੇ, ਤੇ ਹੋ ਫਲ ਪਾਈ। ਅੰਦਰ ਕਮਾਣਾ ਸਰ ਪਰ ਉਗੜੈ ਭਾਵੈ ਕੋਈ,
ਅੰਦਰ ਕਮਾਣਾ ਸਰ ਪਰ ਉਗੜੈ, ਥੋੜ੍ਹਾ ਕੱਸ ਕੇ ਜੀ ਘੱਗੇ ਦੇ ਉਚਾਰਨ ਵਿੱਚ,
ਅੰਦਰ ਕਮਾਣਾ ਸਰ ਪਰ ਉਗੜੈ ਭਾਵੈ ਕੋਈ, ਬਹਿ ਧਰਤੀ ਵਿੱਚ ਕਮਾਈ। ਜਨ ਨਾਨਕ ਦੇਖ ਵਿਗਸਿਆ, ਹਰ ਕੀ ਵਡਿਆਈ। ਪੌੜੀ ਮਹੱਲਾ ਪੰਜਵਾ। ਭਗਤ ਜਨਾ ਕਾ ਰਾਖਾ ਹਰ ਆਪ ਹੈ, ਕਿਆ ਪਾਪੀ ਕਰੀਐ ਗੁਮਾਨ ਕਰਹਿ ਮੂੜ ਗੁਮਾਨੀਆ, ਵਿਸ ਖਾਧੀ ਮਰੀਐ। ਆਏ ਲਗੇਨੀ ਦੇਹ ਥੋੜੜੇ, ਜਿਉ ਪੱਕਾ ਖੇਤ ਲੁਣੀਐ, ਜਿਹੇ ਕਰਮ ਕਮਾਵਦੇ ਤੇ ਵੇਹੋ ਭਣੀਐ। ਜਨ ਨਾਨਕ ਕਾ ਖਸਮ ਵੱਡਾ ਹੈ, ਸਭਨਾ ਦਾ ਧਣੀਐ। ਸਲੋਕ ਮਹੱਲਾ ਚੌਥਾ। ਮਨਮੁਖ ਮੂਲ ਹੋ ਭੁੱਲਿਆ, ਵਿੱਚ ਲੱਭ ਲੋਭ ਅਹੰਕਾਰ, ਝਗੜਾ ਕਰਦਿਆ ਅਨਦਿਨ ਗੁਦਰੈ, ਸ਼ਬਦ ਨਾ ਕਰਹਿ ਵਿਚਾਰ। ਸੁਧ ਮਤ ਕਰਤੈ ਸਭ ਹਿਰ ਲਈ, ਬੋਲਣ ਸਭ ਵਿਕਾਰ, ਦਿੱਤੈ ਕਿਤੈ ਨਾ ਸੰਤੋਖੀ ਹੈ, ਅੰਤਰ ਤਿਸਨਾ ਬਹੁ ਅਗਿਆਨ ਅੰਧਿਆਰ। ਨਾਨਕ ਮਨ ਮੁਖਾਂ ਨਾਲੋਂ ਟੁੱਟੀ ਭਲੀ, ਜਿਨ ਮਾਇਆ ਮੋਹ ਪਿਆਰ। ਮਹੱਲਾ ਚੌਥਾ। ਜਿਨ੍ਹਾਂ ਅੰਦਰ ਦੂਜਾ ਭਾਉ ਹੈ, ਤਿਨ੍ਹਾਂ ਗੁਰਮੁਖ ਪ੍ਰੀਤ ਨਾ ਕੋਏ, ਉਹ ਆਵੈ ਜਾਏ ਭਵਾਈਐ, ਸੁਪਨੈ ਸੁਖ ਨਾ ਕੋਏ। ਕੂੜ ਕਮਾਵੈ ਕੂੜ ਉਚਰੈ, ਕੂੜ ਲੱਗਿਆ ਕੂੜ ਹੋਏ, ਮਾਇਆ ਮੋਹ ਸਭ ਦੁੱਖ ਹੈ, ਦੁੱਖ ਬਿਨਸੈ ਦੁੱਖ ਰੋਏ। ਨਾਨਕ ਧਾਤ ਲਿਵੈ ਜੋੜ ਨਾ ਆਵਈ, ਜੇ ਲੋਚੈ ਸਭ ਕੋਏ, ਜਿਨ ਕਉ ਪੋਤੈ ਪੁੰਨ ਪਇਆ, ਤਿਨਾ ਗੁਰ ਸਬਦੀ ਸੁਖ ਹੋਏ। ਪੌੜੀ ਮਹੱਲਾ ਪੰਜਵਾ। ਨਾਨਕ ਵਿਚਾਰ ਹੈ ਸੰਤ ਮੁਨ ਜਨਾ, ਚਾਰ ਵੇਦ ਕਹੰਦੇ, ਭਗਤ ਮੁਖੈ ਤੇ ਬੋਲਦੇ, ਸੇ ਵਚਨ ਹੋ ਵੰਦੇ। ਪ੍ਰਗਟ ਪਾਹਾਰੈ ਜਾਪਦੇ, ਸਭ ਲੋਕ ਸੁਣੰਦੇ, ਸੁਖ ਨ ਪਾਇਨ ਮੁਗਦ ਨਾਰ, ਸੰਤ ਨਾਲ ਖਹੰਦੇ। ਓਏ ਲੋਚਨ ਓਨਾ ਗੁਣੈ ਨੋ, ਓਏ ਅਹੰਕਾਰ ਸੜੰਦੇ, ਓਏ ਵੇਚਾਰੀ ਕਿਆ ਕਰਹਿ।
ਥੋੜ੍ਹਾ ਜਿਹਾ ਧਿਆਨ ਦੇਣਾ, ਓਏ ਲੋਚਨ ਓਨਾ ਗੁਣੈ ਨੋ, ਇੱਥੇ ਆਮ ਤੌਰ 'ਤੇ ਉਹਨਾਂ ਗੁਣਾਂ ਨੂੰ ਹੀ ਉਚਾਰਨ ਪਾਠੀ ਸਿੰਘਾਂ ਤੋਂ ਹੋ ਜਾਂਦਾ ਹੈ ਕਾਹਲੀ ਦੇ ਨਾਲ, ਪਹਿਲਾਂ ਉਹਨਾਂ, ਫਿਰ ਜਦੋਂ ਅਣਾਣੇ ਨੂੰ ਦੁਲਾਵਾਂ ਲਾਉਣ ਦੀ ਵਾਰੀ ਆਉਂਦੀ ਉੱਥੇ ਕੰਨਾਂ ਲਾ ਜਾਂਦੇ ਆ। ਇਹ ਗਲਤੀ ਜਿਹੜੀ ਹੈ ਸੁਭਾਵਕ ਕਾਹਲੀ ਨਾਲ ਹੋ ਜਾਂਦੀ ਹੈ। ਜਿਵੇਂ ਭਾਈ ਸਾਹਿਬ ਨੇ ਬੜੇ ਧਿਆਨ ਨਾਲ ਪਾਠ ਕੀਤਾ ਹੈ, ਮੇਰਾ ਖਿਆਲ ਹੈ ਇਹ ਪੰਕਤੀ ਦੁਬਾਰਾ ਆਪ ਜੀ ਸੁਣ ਲਓ।
ਸੋ ਇਹ ਲੋਚਨ ਉਹਨਾਂ ਗੁਣੈ ਨੋ, ਹਾਂਜੀ, ਓਏ ਅਹੰਕਾਰ ਸੜੰਦੇ, ਹਾਂਜੀ, ਗੁਣੈ ਸ਼ੋਧਿਆ ਜੀ।
ਓਏ
ਕਈ ਜਗ੍ਹਾ 'ਤੇ ਸਰੂਪਾਂ 'ਚ ਗੁਣਾ ਪਾਠ ਵੀ ਛਪਿਆ ਹੋਇਆ, ਪਰ ਜ਼ਿਆਦਾ ਜੋ ਪੁਰਾਤਨ ਸ਼ੁੱਧ ਸਰੂਪ ਹਨ ਟਕਸਾਲ ਦੇ ਸੋਧੇ ਹੋਏ, ਉਹਨਾਂ 'ਚ ਗੁਣਾ ਪਾਠ ਦਾਸ ਨੇ ਹੱਥ ਲਿਖਤਾਂ 'ਚ ਵੀ ਗੁਣਾ ਹੀ ਪਾਠ ਦੇਖਿਆ।
ਓਏ ਲੋਚਨ ਉਹਨਾਂ ਗੁਣੈ ਨੋ, ਓਏ ਅਹੰਕਾਰ ਸੜੰਦੇ, ਓਏ ਵੇਚਾਰੇ ਕਿਆ ਕਰਹਿ, ਜਾਂ ਭਾਗ ਧੁਰ ਮੰਦੇ। ਜੋ ਮਾਰੇ ਤਿੰਨ ਪਾਰ ਬ੍ਰਹਮ, ਸੇ ਕਿਸੈ ਨਾ ਸੰਦੇ, ਵੈਰ ਕਰਨ ਨਿਰਵੈਰ ਨਾਲ, ਧਰਮ ਨਿਆਇ ਪਚੰਦੇ। ਜੋ ਜੋ ਸੰਤ ਸਰਾਪਿਆ, ਸੇ ਫਿਰਹਿ ਪਵੰਦੇ, ਪੇੜ ਮੁੰਡਾਹੂੰ ਕੱਟਿਆ, ਤਿਸ ਡਾਲ ਸੁਕੰਦੇ।
ਸਾ ਸੰਗਤ ਜੀ, ਪਹਿਲਾਂ ਵੀ ਬੇਨਤੀ ਕੀਤੀ ਸੀ, ਬਾਰ੍ਹਵੀਂ ਪੌੜੀ ਜੋ ਇਸੇ ਵਾਰ ਵਿੱਚ ਪਹਿਲਾਂ ਆਈ ਹੈ, ਉਹ ਵੀ ਇਹੀ ਪੌੜੀ ਹੈ, ਉੱਥੇ ਚੌਥੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਉਹ ਆਈ ਹੈ, ਇੱਥੇ ਇਸ ਨੂੰ ਫਿਰ ਪੰਚਮ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਅਤੇ ਜਿਵੇਂ ਆਪਾਂ ਪਿੱਛੇ ਵੀ ਹੋਰ ਸ਼ਬਦਾਂ ਵਿੱਚ ਦਰਸ਼ਨ ਕਰਦੇ ਆਏ ਹਾਂ, ਲਗਾਂ ਮਾਤਰਾਂ ਅਤੇ ਅੱਖਰਾਂ ਦਾ ਫਰਕ ਦੋਵੇਂ ਥਾਂ 'ਤੇ ਆਉਂਦਾ ਹੈ। ਉੱਥੇ ਸੀ ਨਾਨਕ ਵਿਚਾਰ ਹੈ ਸੰਤ ਜਨਾ, ਸੋ ਇੱਥੇ ਹੈ ਨਾਨਕ ਵਿਚਾਰ ਹੈ ਸੰਤ ਮੁਨ ਜਨਾ, ਇੱਕ ਇਹ ਫਰਕ ਆਇਆ ਹੈ ਇਹਨਾਂ ਦੋਵਾਂ ਪੌੜੀਆਂ ਵਿੱਚ। ਇਸ ਤੋਂ ਅੱਗੇ ਪ੍ਰਗਟ ਪਹਾਰੈ ਜਾਪਦੇ, ਉੱਥੇ ਪਾਠ ਸੀ ਪ੍ਰਗਟ ਪਹਾਰਾ ਜਾਪਦਾ, ਇਉਂ ਪਾਠ ਆਇਆ ਸੀ। ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਕ ਰੱਖੇ ਹੋਏ ਨੇ, ਇਹ ਗੁਰੂ ਕੀ ਆਪਣੀ ਸੁਤੰਤਰ ਮੌਲ। ਸੋ ਉਹ ਬਾਰ੍ਹਵੀਂ ਪੌੜੀ ਚੌਥੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਸੀ, ਇਹ ਜਿਹੜੀ ਹੈ ਇਕੱਤਵੀਂ ਪੌੜੀ, ਪੌੜੀ ਮਹੱਲਾ ਪੰਜਵਾਂ ਸਪਸ਼ਟ ਨਾਲ ਆਇਆ ਹੈ, ਇਹ ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ ਜੀ। ਹਾਂਜੀ, ਸਰੂਪ ਤਾਂ ਇੱਕ ਹੀ ਹੈ ਨਾ, ਜੋਤ ਓਹਾ ਜੁਗਤ ਸਾਏ, ਸਹਿਕਾਇਆ ਫੇਰ ਪਲਟੀਐ, ਪਰ ਕਿਹੜੇ ਸਰੂਪ ਵਿੱਚ ਕਿਹੜਾ ਉਪਦੇਸ਼ ਕਦੋਂ ਦਿੱਤਾ ਹੈ, ਇਸ ਵਾਸਤੇ ਸਤਿਗੁਰੂ ਨੇ ਗੁਰਬਾਣੀ ਵਿੱਚ ਇਹ ਮਹੱਲੇ ਦਾ ਕਰਮ ਵੀ ਰੱਖਿਆ ਹੋਇਆ ਹੈ। ਹਾਂਜੀ, ਚਲੋ ਜੀ।